You're with SBS Radio. Find more great stories in your language at sbs.com.au.
ਜੀ ਦੋਸਤੋ, ਗਰਭਵਤੀ ਮਾਵਾਂ ਦੀ ਸਿਹਤ ਸੰਭਾਲ ਸੰਬੰਧੀ ਅਸੀਂ ਤੁਹਾਨੂੰ ਮਾਹਰਾਂ ਦੇ ਹਵਾਲੇ ਨਾਲ ਪਹਿਲਾਂ ਵੀ ਕਾਫੀ ਜਾਣਕਾਰੀ ਦੇ ਚੁੱਕੇ ਹਾਂ। ਅੱਜ ਉਸੇ ਲੜੀ ਨੂੰ ਸੁਰਜੀਤ ਕਰਦੇ ਹੋਏ ਅਸੀਂ ਗੱਲ ਕਰ ਰਹੇ ਹਾਂ ਗਗਨ ਕੌਰ ਚੀਮਾ ਜੀ ਨਾਲ, ਜੋ ਸਾਨੂੰ ਬੱਚਾ ਹੋਣ ਤੋਂ ਬਾਅਦ ਮਾਵਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ 'ਤੇ ਚਾਨਣਾ ਪਾਉਣਗੇ। ਹਾਂਜੀ ਗਗਨ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਔਰ ਸਤਿ ਸ਼੍ਰੀ ਅਕਾਲ ਸਭ ਸਰੋਤਿਆਂ ਨੂੰ।
ਜੀ ਦੱਸੋ, ਸਾਨੂੰ ਮਾਨਸਿਕ ਤਣਾਅ ਨਾਲ ਜੂਝ ਰਹੀਆਂ ਮਾਵਾਂ ਆਪਣੀ ਮਦਦ ਕਿਵੇਂ ਕਰ ਸਕਦੀਆਂ, ਕਿਉਂਕਿ ਪੋਸਟਨੈਟਲ ਡਿਪਰੈਸ਼ਨ ਜਿਹੜਾ ਅੱਖਰ ਆ ਉਹ ਬੜਾ ਸੁਣਨ 'ਚ ਮਿਲ ਰਿਹਾ।
ਹਾਂਜੀ, ਸੋ ਜਿਹੜਾ ਨਵਜੰਮਾ ਬੱਚਾ ਜਦੋਂ ਘਰ ਵਿੱਚ ਹੁੰਦਾ ਆ ਤੇ ਆਮ ਤੌਰ ਤੇ ਸਾਰੇ ਘਰਦਿਆਂ ਲਈ ਖੁਸ਼ੀਆਂ ਭਰਿਆ ਹੀ ਹੁੰਦਾ ਹੈ ਉਹ ਸਮਾਂ, ਪਰ ਇਹ ਮਾਂ ਨੂੰ ਥੋੜਾ ਥਕਾ ਦੇਣ ਵਾਲਾ ਸਮਾਂ ਵੀ ਹੋ ਸਕਦਾ ਆ ਤੇ ਥੋੜੇ ਇਹਦੇ ਫੀਲਿੰਗਸ ਐਸੇ ਆ ਸਕਦੇ ਨੇ ਜੋ ਪੋਸਟਨੈਟਲ ਡਿਪਰੈਸ਼ਨ ਵੱਲ ਲਿਜਾ ਸਕਦੇ ਨੇ। ਸੋ ਪਹਿਲਾਂ ਤਾਂ ਗੱਲ ਕਰਦੇ ਆ ਥੋੜੇ ਮੁੱਢਲੇ ਹਫ਼ਤਿਆਂ ਵਿੱਚ ਕੁਝ ਨੁਕਤੇ ਜੋ ਮਾਂ ਲਈ ਸਹਾਇਕ ਹੋ ਸਕਦੇ ਨੇ, ਤੇ ਫਿਰ ਆਪਾਂ ਗੱਲ ਕਰ ਸਕਦੇ ਆ ਕਿ ਜੇ ਪੋਸਟਨੈਟਲ ਡਿਪਰੈਸ਼ਨ ਹੈ ਤੇ ਉਹਨੂੰ ਆਪਾਂ ਕਿੱਦਾਂ ਸਮਝ ਸਕਦੇ ਹਾਂ ਤੇ ਕਿੱਥੋਂ ਸਪੋਰਟ ਲੈ ਸਕਦੇ ਹਾਂ, ਕਿਉਂਕਿ ਨਵੇਂ ਬੱਚੇ ਨਾਲ ਜੀਵਨ ਬਹੁਤ ਰੁਝੇਵਿਆਂ ਵਾਲਾ ਹੁੰਦਾ ਹੈ। ਇਸ ਲਈ ਥੋੜੇ ਜਿਹੇ ਟਿਪਸ ਲੈਣੇ ਔਰ ਟਿਪਸ ਵੱਲ ਥੋੜਾ ਜਿਹਾ ਟਿਪਸ ਨੂੰ ਕੰਸਿਡਰ ਕਰਨਾ ਜ਼ਰੂਰੀ ਹੈ, ਆਮ ਗੱਲਾਂ ਹੀ ਲੱਗਣ ਸ਼ਾਇਦ। ਸੋ ਇਸ ਐਟਲੀਸਟ ਪਹਿਲੇ 6 ਹਫ਼ਤਿਆਂ ਵਿੱਚ ਆਪਣੀਆਂ ਖੁਦ ਦੀਆਂ ਕਈ ਵਾਰੀ ਬੁਨਿਆਦੀ ਜ਼ਰੂਰਤਾਂ ਜਿਵੇਂ ਕਿ ਭੋਜਨ ਖਾਣਾ ਤੇ ਨਹਾਉਣਾ, ਇਹ ਵੀ ਕਈ ਵਾਰੀ ਸਮਾਂ ਕੱਢਣਾ ਜਿਹੜੀ ਮਦਰ ਹੈ ਉਹਨੂੰ ਔਖਾ ਹੋ ਜਾਂਦਾ ਆ, ਉਹ ਥੱਕ ਸਕਦੀ ਆ ਤੇ ਕਈ ਵਾਰੀ ਅਜਿਹਾ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜਿਵੇਂ ਉਸਦਾ ਆਪਣੇ ਜੀਵਨ ਤੇ ਹੀ ਕੋਈ ਕਾਬੂ ਨਹੀਂ ਰਿਹਾ। ਇਹ ਆਮ ਗੱਲ ਹੈ, ਅਜਿਹਾ ਲੰਮਾ ਸਮਾਂ ਨਹੀਂ ਰਹਿੰਦਾ, 6 ਤੋਂ 8 ਹਫ਼ਤਿਆਂ ਤੱਕ ਇਹ ਰਹਿੰਦਾ ਆ ਤੇ ਥੋੜਾ ਮੁੜ ਸਾਰਾ ਕੁਛ ਆਪਣਾ ਉਹਦਾ ਜੀਵਨ ਤੇ ਘਰ ਵੀ ਮੁੜ ਅੰਡਰ ਕੰਟਰੋਲ ਹੋਣ ਲੱਗ ਜਾਂਦਾ ਹੈ। ਸੋ ਪਹਿਲੇ ਹਫ਼ਤਿਆਂ ਵਿੱਚ ਕੁਝ ਨੁਕਤੇ ਮੈਂ ਦੱਸਦੇ ਹਾਂ ਜੋ ਐਸ ਆਈ ਸੈਡ ਅਰਲੀਅਰ ਦੀਜ਼ ਮੇ ਸਾਊਂਡ ਵੈਰੀ ਨੋਰਮਲ ਔਰ ਵੈਰੀ ਫੈਮਿਲੀਅਰ, ਪਰ ਥੋੜ੍ਹਾ ਜਿਹਾ ਕੰਸਿਡਰ ਕਰਨਾ ਜ਼ਰੂਰੀ ਹੈ। ਸੋ ਦਿਨ ਵੇਲੇ ਜਦੋਂ ਬੱਚਾ ਸੌਂ ਜਾਂਦਾ ਹੈ ਉਸ ਵੇਲੇ ਆਰਾਮ ਕਰਨ ਦੀ ਕੋਸ਼ਿਸ਼ ਕਰੇ ਜਾਂ ਸੌਂ ਜਾਵੇ ਮਾਂ, ਜਿੰਨਾ ਵੀ ਸੰਭਵ ਹੋ ਸਕੇ ਘੱਟ ਤੋਂ ਘੱਟ ਕੰਮ ਕਰੇ, ਘਰ ਦਾ ਕੰਮ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰੇ, ਕਿਉਂਕਿ ਉਸਦੀ ਔਰ ਉਸਦੇ ਬੱਚੇ ਦੀ ਸਿਹਤ ਵਧੇਰੇ ਮਹੱਤਵਪੂਰਨ ਹੈ ਇਸ ਟਾਈਮ ਤੇ। ਔਰ ਆਪਣੇ ਜੀਵਨ ਸਾਥੀ ਨੂੰ ਕਹੇ ਕਿ ਉਹ ਥੋੜਾ ਬੱਚੇ ਦੀ ਕੇਅਰ ਕਰ ਲਵੇ, ਜਿਵੇਂ ਕਿ ਨਵਾ ਦੇਵੇ ਜਾਂ ਉਸਦੇ ਕੱਪੜੇ ਬਦਲ ਦੇਵੇ, ਇਸ ਤਰ੍ਹਾਂ ਥੋੜਾ ਆਰਾਮ ਵੀ ਮਿਲ ਜਾਂਦਾ ਹੈ। ਤੇ ਇੱਕ ਹੋਰ ਇਹਦਾ ਫਾਇਦਾ ਵੀ ਇਹ ਹੈ ਕਿ ਬੱਚੇ ਨੂੰ ਮਾਂ ਤੇ ਪਿਤਾ ਦੋਵਾਂ ਨੂੰ ਜਾਣਨ ਵਿੱਚ ਮਦਦ ਮਿਲਦੀ ਹੈ ਇਸ ਟੈਕਨੀਕ ਨਾਲ। ਤੇ ਆਪ ਮਾਂ ਨੂੰ ਜ਼ਰੂਰੀ ਆ ਕਿ ਉਹ ਸ਼ਾਂਤ ਰਹਿਣ ਦੀਆਂ ਜਿਹੜੀਆਂ ਟੈਕਨੀਕਸ ਨੇ ਉਹ ਚੇਤੇ ਰੱਖੇ, ਔਰ ਇਹ ਟੈਕਨੀਕ ਸਭ ਲਈ ਵੱਖੋ ਵੱਖਰੀਆਂ ਨੇ। ਸ਼ਾਂਤ ਹੋਣ ਦੇ ਤਰੀਕੇ ਸਭ ਦੇ ਵੱਖੋ ਵੱਖਰੇ ਨੇ, ਕਿਸੇ ਨੂੰ ਪਾਠ ਪੂਜਾ ਕਰਕੇ ਸ਼ਾਂਤੀ ਮਿਲਦੀ ਆ, ਜਾਂ ਕਿਸੇ ਨੂੰ ਮਿਊਜ਼ਿਕ ਸੁਣ ਕੇ ਮੈਡੀਟੇਸ਼ਨ ਕਰਕੇ ਜਾਂ ਥੋੜਾ ਜਿਹਾ ਟਹਿਲ ਕੇ ਸ਼ਾਂਤੀ ਮਿਲਦੀ ਹੋਵੇ। ਸੋ ਇਹ ਵੀ ਜ਼ਰੂਰੀ ਆ ਇਸ ਸਮੇਂ ਵਿੱਚ, ਤਾਂ ਇਹ ਬਹੁਤ ਜ਼ਰੂਰੀ ਆ। ਫਿਰ ਪ੍ਰੀਤਿੰਦਰ ਜੀ, ਤਾਕਤ ਬਚਾਉਣ ਲਈ ਉਹ ਕੰਮ ਬੈਠ ਕੇ ਕਰ ਸਕਦੀ ਹੈ, ਕਈ ਵਾਰੀ ਆਪਾਂ ਇਹ ਭੁੱਲ ਜਾਂਦੇ ਹਾਂ। ਸੋ ਜਿਹੜੀ ਜਿਵੇਂ ਬੱਚੇ ਦਾ ਨੈਪਕਿਨ ਬਦਲਣ ਲਈ ਜਿਵੇਂ ਫਰਸ਼ ਤੇ ਜਾਂ ਕੁਰਸੀ ਉੱਤੇ ਬੈਠ ਕੇ ਉਹ ਪਾਵੇ ਔਰ ਚੇਂਜ ਕਰੇ, ਜਾਂ ਕੱਪੜੇ ਵੀ ਬੈਠ ਕੇ ਉਹ ਸਮੇਟ ਲਵੇ। ਖੁਰਾਕ ਸਧਾਰਨ ਰੱਖੇ, ਕਿਉਂਕਿ ਉਸ ਕੋਲ ਹੋ ਸਕਦਾ ਬਹੁਤਾ ਖਾਣਾ ਪਕਾਉਣ ਲਈ ਸਮਾਂ ਵੀ ਨਾ ਹੋਵੇ ਤੇ ਇੰਨੀ ਤਾਕਤ ਵੀ ਨਾ ਹੋਵੇ। ਸੋ ਸਧਾਰਨ ਭੋਜਨ ਅਕਸਰ ਤੰਦਰੁਸਤ ਹੁੰਦੇ ਨੇ, ਜਿਵੇਂ ਕਿ ਦਾਲ ਫੁਲਕਾ ਹੈਗਾ, ਸੈਲਡ ਹੈਗਾ, ਫਲ ਤੇ ਸਬਜ਼ੀਆਂ। ਸੋ ਸਾਦਾ ਭੋਜਨ ਰੱਖੇ ਤਾਂ ਕਿ ਉਹਦੀ ਥੋੜ੍ਹੀ ਤਾਕਤ ਬਚ ਸਕੇ। ਜੇ ਕੋਈ ਖਾਸ ਕਰਕੇ ਜੇ ਕੋਈ ਨਾਲ ਸਹਾਇਕ ਨਹੀਂ ਹੈਗਾ ਘਰ ਦਾ ਕੰਮ ਨਿਬੇੜਨ ਲਈ। ਜੇ ਕੋਈ ਜਾਣਕਾਰ ਮਿਲਣ ਲਈ ਆ ਜਾਂਦੇ ਨੇ ਤਾਂ ਉਹਨਾਂ ਨੂੰ ਪੁੱਛੇ ਜੇ ਕਿਸੇ ਕੰਮ ਵਿੱਚ ਉਹ ਹੱਥ ਵਟਾ ਸਕਣ, ਜਿਵੇਂ ਖਰੀਦਦਾਰੀ ਕਰ ਸਕਣ ਜਾਂ ਥੋੜਾ ਬਹੁਤ ਕੁਕਿੰਗ ਵਿੱਚ ਕੰਮ ਕਰ ਸਕਣ ਜਾਂ ਬੱਚੇ ਨੂੰ ਥੋੜ੍ਹੀ ਦੇਰ ਸੰਭਾਲ ਸਕਣ, ਕਿਉਂਕਿ ਮਦਦ ਕਰਕੇ ਸਭ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਆਪਾਂ ਕਈ ਵਾਰ ਮਦਦ ਮੰਗਣ ਤੋਂ ਚੱਕ ਜਾਂਦੇ ਹਾਂ। ਸੋ ਸਾਰੇ ਨਵੇਂ ਮਾਪਿਆਂ ਨੂੰ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ, ਖਾਸ ਕਰਕੇ ਜੇ ਪਰਿਵਾਰ ਦੇ ਜੀਅ ਨਾਲ ਨਹੀਂ ਰਹਿੰਦੇ। ਸੋ ਮਦਦ ਲਈ ਪੁੱਛਣ ਤੇ ਮਦਦ ਨੂੰ ਪ੍ਰਵਾਨ ਕਰਨ ਲਈ ਕਦੇ ਝਿਜਕਣਾ ਜਾਂ ਡਰਨਾ ਨਹੀਂ ਚਾਹੀਦਾ। ਫਿਰ ਥੋੜਾ ਤਾਜ਼ੀ ਹਵਾ ਵਿੱਚ ਹਲਕੀ ਜਿਹੀ ਕਸਰਤ, ਜਿਵੇਂ ਥੋੜਾ ਵਾਕ ਕਰ ਲਵੇ ਬੱਚੇ ਨੂੰ ਪ੍ਰੈਮ ਚ ਪਾ ਕੇ, ਇਹ ਵੀ ਥੋੜਾ ਤੰਦਰੁਸਤੀ ਵਿੱਚ ਸਹਾਇਕ ਹੁੰਦਾ ਹੈ। ਔਰ ਚੇਤੇ ਰੱਖੋ ਕਿ ਜੇ ਮਾਂ ਆਪਣੇ ਆਪ ਦਾ ਧਿਆਨ ਨਹੀਂ ਰੱਖੇਗੀ ਤਾਂ ਉਹ ਕਿਸੇ ਵੀ ਹੋਰ ਦਾ ਖਿਆਲ ਰੱਖਣ ਯੋਗ ਨਹੀਂ ਹੋ ਸਕੇਗੀ। ਸੋ ਇਹ ਇਹ ਬਹੁਤ ਜ਼ਰੂਰੀ ਗੱਲਾਂ ਨੇ। ਮਾਂ ਨੂੰ ਮੁੱਢਲੇ ਹਫ਼ਤਿਆਂ ਵਿੱਚ ਉਸਨੂੰ ਆਪ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਤੇ ਪਰਿਵਾਰ ਦੇ ਸਭ ਜੀਆਂ ਦੀ ਉਸਨੂੰ ਸਪੋਰਟ ਕਰਨੀ ਚਾਹੀਦੀ ਹੈ। ਫਿਰ ਆਪਾਂ ਗੱਲ ਕਰੀਏ, ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਕਿ ਪੋਸਟਨੈਟਲ ਡਿਪਰੈਸ਼ਨ ਇਹ ਇੱਕ ਆਮ ਤਕਲੀਫ ਬਣਦੀ ਜਾ ਰਹੀ ਹੈ। ਜਣੇਪੇ ਤੋਂ ਬਾਅਦ ਘੋਰ ਨਿਰਾਸ਼ਾ ਇੱਕ ਅਜਿਹੀ ਸਥਿਤੀ ਹੁੰਦੀ ਹੈ ਜਿਸ ਦੇ ਦੌਰਾਨ ਔਰਤਾਂ ਆਪਣੇ ਬੱਚੇ ਦੇ ਜਨਮ ਦੇ ਇੱਕ ਮਹੀਨੇ ਤੋਂ ਲੈ ਕੇ ਇੱਕ ਸਾਲ ਤੱਕ ਕਦੇ ਵੀ ਡਿਪਰੈਸ਼ਨ ਦੀਆਂ ਮਰੀਜ਼ ਹੋ ਜਾਂਦੀਆਂ ਹਨ। ਇਹਨੂੰ ਕਰਕੇ PND ਕਹਿੰਦੇ ਨੇ। ਆਸਟ੍ਰੇਲੀਆ ਵਿੱਚ 16% ਔਰਤਾਂ ਇਸ ਤੋਂ ਪ੍ਰਭਾਵਿਤ ਹੁੰਦੀਆਂ ਨੇ, ਸੋ ਕਾਫੀ ਪਰਸੈਂਟੇਜ ਹੈ। ਇਹ ਇਹ ਜਿਹੜੀ ਨਿਰਾਸ਼ਾ ਦੀ ਇਹ ਕਿਸਮ ਹੈ, ਹੌਲੀ ਹੌਲੀ ਵੀ ਹੋ ਸਕਦੀ ਹੈ ਜਾਂ ਇੱਕਦਮ ਵੀ ਪ੍ਰਗਟ ਹੋ ਸਕਦੀ ਹੈ। ਸੋ ਥੋੜੇ ਜਿਹੇ ਚਿੰਨ੍ਹ ਮੈਂ ਦੱਸਦਿਆਂ ਕਿ ਜੇ ਮਾਂ ਨੂੰ ਨਿਰਾਸ਼ ਰੋਂ ਮਹਿਸੂਸ ਹੋਵੇ, ਸਦਾ ਹੀ ਮਹਿਸੂਸ ਹੋਵੇ, ਐਟਲੀਸਟ 2 ਵੀਕਸ ਤੱਕ ਮਹਿਸੂਸ ਹੁੰਦਾ ਰਹੇ, ਸਪਸ਼ਟ ਤਰੀਕੇ ਨਾਲ ਕੁਛ ਸੋਚਣ ਜਾਂ ਸਹੀ ਸ਼ਬਦ ਲੱਭਣ ਦੀ ਯੋਗਤਾ ਮਹਿਸੂਸ ਹੋਣ ਲੱਗ ਜਾਵੇ, ਜਾਂ ਬਿਨਾਂ ਕਿਸੇ ਸਪਸ਼ਟ ਕਾਰਨ ਦੇ ਅੱਖਾਂ 'ਚੋਂ ਅੱਥਰੂ ਆਉਣ ਲੱਗ ਜਾਣ, ਥਕਾਵਟ ਅਤੇ ਨੀਂਦ ਦੀ ਘਾਟ ਬਾਰੇ ਕੁਝ ਵਧੇਰੇ ਚਿੰਤਤ ਹੋਣ ਲੱਗ ਜਾਏ, ਘਰੇਲੂ ਕਰਮ ਜਿਹੜੇ ਕੰਮ ਨੇ ਉਹ ਕਰਨ ਦੀ ਅਯੋਗਤਾ ਬਹੁਤ ਜ਼ਿਆਦਾ ਮਹਿਸੂਸ ਕਰਨ ਲੱਗ ਜਾਏ, ਜਾਂ ਭੁੱਖ ਜਿਹੜੀ ਆ ਉਹ ਘੱਟ ਲੱਗਣੀ ਜਾਂ ਵਧੇਰੇ ਖਾਣ ਨੂੰ ਜੀ ਕਰੇ, ਔਰ ਲੋ ਸੈਲਫ ਅਸਟੀਮ ਹੋ ਜਾਏ, ਮਾੜਾ ਸਵੈ ਅਕਸ ਮਹਿਸੂਸ ਹੋਣ ਲੱਗ ਜਾਵੇ, ਔਰ ਇਕੱਲੇ ਰਹਿ ਜਾਣ ਜਾਂ ਹੋਰਨਾਂ ਨਾਲ ਮਿਲਣ ਜੁਲਣ ਤੋਂ ਡਰਨ ਲੱਗ ਜਾਵੇ, ਜਾਂ ਚਿੜਚਿੜਾਪਨ ਜਿਹੜਾ ਹੈਗਾ ਉਹ ਮਹਿਸੂਸ ਕਰਨ ਲੱਗ ਜਾਵੇ, ਕੋਈ ਵਿਚਾਰ ਵਾਰ ਵਾਰ ਮਨ ਵਿੱਚ ਆਉਣ ਲੱਗ ਜਾਣ, ਜਾਂ ਕੋਈ ਹਰਕਤ ਵਾਰ ਵਾਰ ਕਰੀ ਜਾਣ ਨੂੰ ਜੀ ਕਰੇ, ਜਾਂ ਈਵਨ ਵਰਸਟ ਕੇਸਿਸ ਵਿੱਚ ਖੁਦਕੁਸ਼ੀ ਕਰਨ ਬਾਰੇ ਵਿਚਾਰ ਕਰੇ ਜਾਂ ਯੋਜਨਾ ਜਾਂ ਕੋਸ਼ਿਸ਼ ਕਰੇ। ਸੋ ਇਹ ਥੋੜੇ ਜਿਹੇ ਲੱਛਣ ਸਿਰਫ ਔਰਤਾਂ ਲਈ, ਜਿਹੜੀਆਂ ਮਦਰਸ ਨੇ ਉਹਨਾਂ ਲਈ ਨਹੀਂ, ਸਗੋਂ ਜਿਹੜੇ ਪਰਿਵਾਰ ਦੇ ਜੀ ਨੇ ਉਹਨਾਂ ਨੂੰ ਵੀ ਇਹ ਲੱਛਣ ਥੋੜਾ ਜਿਹਾ ਧਿਆਨ 'ਚ ਰੱਖਣੇ ਚਾਹੀਦੇ ਆ, ਬਿਕੋਜ਼ ਇਟ ਇਜ਼ ਅ ਰੀਅਲ ਕੰਡੀਸ਼ਨ। ਸੋ ਔਰ ਇਹ ਆਮ ਦੇਖੀ ਜਾ ਰਹੀ ਹੈ। ਇਹਦਾ ਇਲਾਜ ਇਹੀ ਆ ਵੀ ਜਲਦੀ ਨਾਲ ਡਾਕਟਰ ਦੀ ਸਪੋਰਟ ਲਵੇ, ਸਾਰੀਆਂ ਫੀਲਿੰਗਸ ਨੇ ਜਿਹੜੀਆਂ ਉਹ ਆਪਣੇ ਡਾਕਟਰ ਨਾਲ ਜਾਂ ਜਿਹੜੀ ਚਾਈਲਡ ਹੈਲਥ ਨਰਸ ਨਾਲ ਉਹਨਾਂ ਉਹਦੇ ਨਾਲ ਸਾਂਝੀਆਂ ਕਰੇ, ਆਪਣੇ ਜੀਵਨ ਸਾਥੀ ਨਾਲ ਜਾਂ ਭਰੋਸੇਯੋਗ ਕੋਈ ਸਾਕ ਸੰਬੰਧੀ ਨਾਲ ਜਾਂ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰਕੇ ਵੀ ਕਾਫੀ ਰਾਹਤ ਮਹਿਸੂਸ ਕਰ ਸਕਦੀ ਹੈ, ਪਰ ਡਾਕਟਰ ਦੇ ਜਾਣਾ ਬਹੁਤ ਜ਼ਰੂਰੀ ਆ। ਕੁਛ ਉਹ ਸਪੋਰਟ ਜਿਹੜੀ ਦੇ ਸਕਦੇ ਆ, ਕਾਉਂਸਲਿੰਗ ਦੀ ਸਪੋਰਟ ਹੋ ਸਕਦੀ ਹੈ, ਔਰ ਇਨ ਵਰਸਟ ਕੇਸਿਸ ਕੁਛ ਦਵਾਈਆਂ ਵੀ ਦੇਣੀਆਂ ਪੈ ਸਕਦੀਆਂ ਨੇ।
ਜੀ, ਬੜੀ ਅਹਿਮ ਜਾਣਕਾਰੀ ਗਗਨ ਤੁਸੀਂ ਇਹ ਦਿੱਤੀ ਆ। ਅਤੇ ਨਵਜੰਮੇ ਬੱਚਿਆਂ 'ਤੇ ਆਈਏ, ਮਾਵਾਂ ਦੀ ਗੱਲ ਆਪਾਂ ਕਰ ਚੁੱਕੇ ਹਾਂ, ਕਈ ਵਾਰ ਉਹ ਠੀਕ ਨਹੀਂ ਹੁੰਦੇ, ਪਛਾਣਿਆ ਕਿਵੇਂ ਜਾਵੇ, ਕਿਉਂਕਿ ਉਹ ਆਪ ਤਾਂ ਬੋਲ ਕੇ ਦੱਸ ਨਹੀਂ ਸਕਦੇ। ਸੋ ਉਹਦੇ ਬਾਰੇ ਕੋਈ ਹੈ ਗੱਲਾਂ ਜੋ ਧਿਆਨ 'ਚ ਰੱਖੀਆਂ ਜਾ ਸਕਦੀਆਂ?
ਬਿਲਕੁਲ ਜੀ। ਸੋ ਕੁਝ ਗੱਲਾਂ ਹੈ ਨੇ ਜਿਹੜੀਆਂ ਕੁਝ ਨਿਸ਼ਾਨੀਆਂ ਦਿਮਾਗ ਵਿੱਚ ਰੱਖਣੀਆਂ ਚਾਹੀਦੀਆਂ। ਦੋਜ਼ ਆਰ ਦ ਸਾਈਨਸ ਦੈਟ ਯੋਰ ਬੇਬੀ ਇਜ਼ ਨੋਟ ਵੈਲ, ਜਿਵੇਂ ਵਧੇਰੇ ਸੋਣਾ ਜਾਂ ਸੁਸਤ ਹੋ ਜਾਣਾ ਇੱਕਦਮ, ਜਾਂ ਦੁੱਧ ਲੈਣ ਲਈ ਜਾਗਣਾ ਨਾ, ਇਹ ਇੱਕ ਸਾਈਨ ਹੋ ਸਕਦਾ, ਜਾਂ ਜੇ ਬੱਚੇ ਦਾ ਵਧੇਰੇ ਚਿੜਚਿੜਾ ਹੋਣ ਲੱਗ ਜਾਏ, ਜੇ ਵਧੇਰੇ ਚਿੜਚਿੜਾ ਹੋਣ ਲੱਗ ਜਾਏ ਜਾਂ ਬਹੁਤ ਜ਼ਿਆਦਾ ਰੋਣ ਲੱਗ ਜਾਏ ਅਤੇ ਚੁੱਕਣ ਉੱਤੇ ਵੀ ਚੁੱਪ ਨਾ ਕਰੇ, ਘੱਟ ਨੈਪੀਆਂ ਗਿੱਲੀਆਂ ਕਰੇ ਜਾਂ ਗੰਦੀਆਂ ਕਰੇ, ਕੁਛ ਖੁਸ਼ਕੀ ਮਹਿਸੂਸ ਹੋਵੇ ਜਿਹੜੀ ਚਮੜੀ 'ਤੇ ਜਾਂ ਖਾਸ ਕਰਕੇ ਮੂੰਹ 'ਤੇ ਖੁਸ਼ਕੀ ਜਾਪਣ ਲੱਗ ਪਵੇ, ਜੇ ਇੱਕ ਦਿਨ ਵਿੱਚ 6 ਤੋਂ ਘੱਟ ਵਾਰ ਦੁੱਧ ਪੀਂਦਾ ਹੈ ਬੱਚਾ ਤਾਂ ਇਹ ਵੀ ਇੱਕ ਬਹੁਤ ਇੰਪੋਰਟੈਂਟ ਸਾਈਨ ਹੈਗਾ। ਵਜ਼ਨ ਵਿੱਚ ਬਹੁਤ ਥੋੜ੍ਹਾ ਵਾਧਾ ਜਾਂ ਕੋਈ ਵਾਧਾ ਨਾ ਹੋ ਰਿਹਾ ਹੋਵੇ, ਔਰ ਇਹ ਪਿਕਅਪ ਨਿਸ਼ਾਨੀਆਂ ਜਿਹੜੀ ਇਹ ਪਰਟੀਕੁਲਰਲੀ ਵਜ਼ਨ ਵਾਲੀ ਹੈ ਨਿਸ਼ਾਨੀ, ਇਹ ਚਾਈਲਡ ਹੈਲਥ ਨਰਸ ਬਹੁਤ ਜਲਦੀ ਪਿਕਅਪ ਕਰ ਸਕਦੀ ਹੈ। ਬਟ ਯੂ ਕੈਨ ਡੂ ਇਟ ਐਟ ਹੋਮ, ਕੁਛ ਵੇਟ ਸਕੇਲਸ ਲੈ ਕੇ ਘਰੇ ਵੀ ਬੱਚੇ ਦਾ ਵੇਟ ਕੀਤਾ ਜਾ ਸਕਦਾ ਹੈ। ਕੁਛ ਕੁਛ ਉਹਨੂੰ ਨਾ ਥੋੜ੍ਹਾ ਕੁਛ ਖੁੱਲ੍ਹੇ ਟੱਬ ਵਿੱਚ ਪਾ ਕੇ वेट किया जा सकता है, रफ वेट रफली उदा वेट आ जाएगा। और चाइल्ड हेल्थ नर्स नु पूछ सकते हैं कि केड़ा किवें किवें वेट बढ़ना चाहिए आ। और चमड़ी की रंगत विच तब्दीली आने लग जाए ते या फिर उदा जिहड़ा टेंपरेचर हैगा आ ओह 37.4 तो बहुत ज्यादा वध जाए या 36 डिग्रीज तो कट जाए। ये सिर्फ एक आम जी जानकारी है। सो जे कोई भी माँ प्यो फिक्रमंद होंगे ने ता डॉक्टर या चाइल्ड हेल्थ नर्स या फिर बहुत वर्स्ट होने ते 000 नू फोन करन विच भी कोई नुकसान नहीं है। सो इमीजिएटली 000 फोन कर लेना चाहिए जे जे बहुत ज्यादा वर्स्ट कंडीशन लगती है। कुछ प्रीतिंदर जी कुछ कुछ नुकते दसते हैं जो बच्चे की देखभाल लई जरूरी हो सकते हैं, जिवें आपां मां दी देखभाल लई कुछ नुकते आपां डिस्कस कीते ने। और फिर ये नुकते आम जी लगणगे बट कुछ कुछ यू नो इहनूं कंसिडर करना जरूरी आ। सो पहले कुछ हफ्तिया दौरान जिहड़ा काम दा भारी बोझ हेठां दब जांदा है परिवार, बहुते बच्चियां नूं वी इही महसूस हो रहा हुंदा है। मां दे पेट विच रहिंदे हुए सुरक्षित सन ते जिहड़ा उहदा जिहड़ा हनेरा उहने छड्डिया आ बच्चे ने अजिही जगह विच आण पुज्जा आ जिहड़ा हना उस लई अजीब ते कुछ वार उपरे दृश्यां ते आवाज़ां नाल भरपूर कुछ डराउणा भी हो सकदा आ। सो बच्चे दे पक्खों में देखिए तो वह बिल्कुल एक नवी जगह ते आ गया ते इह चेते रखण लई रखना बहुत जरूरी आ। सो कुछ याद रखण वालियां गल्लां इह ने कि जे बच्चा केवल रो के ही दस सकता है उसनू तुहाडी जरूरत आ। सो सारे बच्चे रोंदे ने, कुछ बच्चे होना नालो वध रोंदे ने, कुछ अपने एक्सपेक्टेड तो भी वध रोंदे ने। सो ये परेशानी वाली गल नहीं है। सो जे लगता है कि बच्चा थोड़ा परेशान है, ज्यादा रो रहा है, तो उन्होंने नैपी चेक करनी और उन्होंने थोड़ा जा कडल करना है ना, उन्होंने थोड़ा जा चुक लेना, थोड़ा दूध पिलाना, ये अक्सर बच्चों लई इनाफ हुंदा है उन्होंने थोड़ा चुप कराने लई। चेते रखने की जरूरत है कि भावे बच्चा मां का अपना है पर दोवां विचाले रिश्ता नवा है। जदों असीं किसी भी नवे व्यक्ति नूं मिलदे हां तां इह जानण विच कुछ समां लगदा है कि उसका व्यवहार किहो जिहा होएगा, उसनूं कीहड़ी गल परेशान करदी होएगी अते उसनूं शांत किवें करना आ। सो इह इक आम गल है जे आपां किसी नवे व्यक्ति नूं वी मिलदे हां ते इह तां इक छोटा जिहा बच्चा है। सो उहनूं समझण लई आपां नूं टाइम लगेगा ते आपां आपणीआं गल्लां बातां समझण लई उहनूं वी थोड़ा टाइम लगेगा। और पहले कुछ हफ्तिया की जिहड़ी जदोजहद होंदी है वो जरूरी यह नोट करन दी गल है कि यह बहुता समा नहीं रहनी, हौली हौली बच्चा सौन ते खाण दी आदतां नूं वधेरे नियमित कर लवेगा, वधेरे रेगुलर कर लएगा। और यह भी चेते रखन दी गल है कि बच्चे आम लोकां वांग ही हुंदे ने, जे आपां परेशान हुंदे आ तां शांत होने लई कुछ समा आपां नूं भी लगता है कई बारी। सो जे बच्चा किसी कारण करके परेशान है तो कुछ समा उन्हूं देना वाजिब है। और थोड़ा जा जिवें मैं दस्सिया कि कडलिंग करके थोड़ा जा उन्हूं समझ के उन्हूं शांत किया जा सकता है।
ते गगन जी एक अक्सर जिहड़ी मुश्किल आउंदी आ कि बच्चे कई गोदी गिज जांदे ने ते मावां कई वार कहिंदियां नहीं जी इहनूं गोदी नहीं गिजाउणा, जां कई वार कह दित्ता जांदा कि इहनूं बैड दे नाल पाउणा ਜਾਂ ਉਹਦੇ ਲਈ ਜਿਹੜੇ ਸਪੈਸ਼ਲ ਥਾਵਾਂ ਬਣੀਆਂ ਉੱਥੇ ਪਾਉਣਾ ਜਾਂ ਨਹੀਂ ਪਾਉਣਾ, ਇਹਨਾਂ ਗੱਲਾਂ ਨੂੰ ਲੈ ਕੇ ਵੀ ਅਕਸਰ ਕਿੰਤੂ ਪ੍ਰੰਤੂ ਹੁੰਦੇ ਆ, ਉਹਦੇ ਬਾਰੇ ਵੀ ਕੁਛ ਤੁਹਾਡੇ ਕੋਈ ਜਾਣਕਾਰੀ ਹੈ?
ਸੋ ਵਿਤਨੇ ਜੀ ਇਹ ਇੱਕ ਬੈਲੈਂਸ ਦੀ ਜ਼ਰੂਰਤ ਹੈ ਕਿ ਬਹੁਤ ਜ਼ਿਆਦਾ ਗੋਦੀ ਵਿੱਚ ਰੱਖਾਂਗੇ ਅਤੇ ਉਹਨੂੰ ਉਹਦੀ ਉਹੀ ਜਗ੍ਹਾ ਬਣ ਜਾਏਗੀ। ਸ਼ੁਰੂ ਵਿੱਚ ਥੋੜ੍ਹਾ ਗੋਦੀ ਵਿੱਚ ਰੱਖਣਾ ਵੀ ਜ਼ਰੂਰੀ ਹੈ, ਉਹਨੂੰ ਸੁਰੱਖਿਅਤ ਮਹਿਸੂਸ ਹੁੰਦਾ ਹੈ ਕਿਉਂਕਿ ਉਹ ਉਸੇ ਇਨਵਾਇਰਮੈਂਟ ਵਿੱਚ ਪਲਿਆ ਹੈ 9 ਮਹੀਨੇ, ਜੋ ਥੋੜਾ ਕੋਜ਼ੀ ਇਨਵਾਇਰਮੈਂਟ, ਥੋੜਾ ਕਡਲਿੰਗ ਇਨਵਾਇਰਮੈਂਟ ਸੀਗਾ। ਸੋ ਸ਼ੁਰੂ ਵਿੱਚ ਉਹਨੂੰ ਕਡਲਿੰਗ ਉਹਨੂੰ ਔਰ ਗੋਦੀ ਵਿੱਚ ਰੱਖਣ ਦੀ ਕੋਈ ਮਨਾਹੀ ਵੀ ਨਹੀਂ ਕੀਤੀ ਜਾਂਦੀ, ਕੋਈ ਬਹੁਤ ਜ਼ਿਆਦਾ ਮਨਾਹੀ ਵੀ ਨਹੀਂ ਕੀਤੀ ਜਾਂਦੀ। ਆਪਾਂ ਕਈ ਵਾਰੀ ਬਹੁਤਾ ਸਟ੍ਰਿਕਟਲੀ ਇਸ ਗੱਲ ਨੂੰ ਰਹਿ ਰਹੇ ਹਾਂ, ਬਟ ਬੈਲੈਂਸ ਇਜ਼ ਇੰਪੋਰਟੈਂਟ। ਥੋੜ੍ਹਾ ਜਿਹਾ ਉਹਨੂੰ ਸ਼ਾਂਤ ਰੱਖਣ ਲਈ ਗੋਦੀ ਵਿੱਚ ਰੱਖ ਲਿਆ ਔਰ ਫਿਰ ਉਹਨੂੰ ਆਪਣੀ ਜਗ੍ਹਾ 'ਤੇ ਹੀ ਪਾਇਆ, ਕਿਉਂਕਿ ਆਪਾਂ ਐਟ ਦੀ ਐਂਡ ਆਪਾਂ ਤਾਂ ਉਹਨੂੰ ਕੋਟ ਵਿੱਚ ਭਿਜਾਉਣਾ ਹੀ ਚੰਗਾ ਹੈ। ਕਿਉਂਕਿ ਇੱਥੇ ਰੁਝੇਵੇਂ ਬਹੁਤ ਜ਼ਿਆਦਾ ਨੇ, ਇੱਕ ਇੱਕ ਬੰਦਾ ਉੱਥੇ ਤੇ ਸਰ ਜਾਂਦਾ ਸੀ, ਇੰਡੀਆ ਵਿੱਚ ਸਰ ਜਾਂਦਾ ਸੀਗਾ ਕਿ ਬੰਦਾ ਇੱਕ ਜਣਾ ਪੂਰਾ ਟਾਈਮ ਗੋਦੀ ਵਿੱਚ ਲੈ ਕੇ ਬੈਠਾ ਰਹੇ. ਇੱਥੇ ਥੋੜ੍ਹਾ ਇੰਡੀਪੈਂਡੈਂਟ ਹੋਣਾ ਸਿਖਾਇਆ ਜਾਂਦਾ, ਵਿਚ ਇਜ਼ ਫੇਅਰ ਇਨਾਫ. ਸੋ ਇੰਡੀਪੈਂਡੈਂਟ ਜੇ ਬੱਚਾ ਹੋਏਗਾ ਤੇ ਥੋੜ੍ਹਾ ਮਾਂ ਜਾਂ ਉੱਪਰਲੇ ਵੀ ਥੋੜ੍ਹੇ ਇੰਡੀਪੈਂਡੈਂਟ ਹੋ ਜਾਣਗੇ ਤੇ ਬੱਚਾ ਹੌਲੀ ਹੌਲੀ ਸੁਰੱਖਿਅਤ ਮਹਿਸੂਸ ਕਰਨਾ ਸ਼ੁਰੂ ਕਰ ਦਏਗਾ ਆਪਣੇ ਕੋਟ ਵਿੱਚ. ਸੋ ਸ਼ੁਰੂ ਸ਼ੁਰੂ ਵਿੱਚ ਜ਼ਰੂਰ ਹੈ ਕਿ ਥੋੜਾ ਸੁਰੱਖਿਅਤ ਨੂੰ ਮਹਿਸੂਸ ਕਰਨ ਲਈ ਗੋਦੀ ਚੁੱਕਿਆ ਜਾ ਸਕਦਾ, ਬਟ ਦੈਟ ਇਟ ਹੈਜ਼ ਟੂ ਬੀ ਇਨ ਬੈਲੈਂਸ.
ਜੀ, ਤੇ ਮਾਂ ਦਾ ਦੁੱਧ ਬੱਚੇ ਲਈ ਬੜਾ ਅਹਿਮ ਮੰਨਿਆ ਜਾਂਦਾ, ਉਸ ਲਿਹਾਜ਼ ਨਾਲ ਤੁਹਾਡੇ ਕੋਈ ਨੁਕਤੇ ਹੈਗੇ? ਕਿਉਂਕਿ ਕੁਛ ਬੱਚੇ ਤਾਂ ਸੌਖਿਆਂ ਹੀ ਮਾਂ ਦੇ ਦੁੱਧ ਨੂੰ ਲੱਗ ਜਾਂਦੇ ਆ, ਅਤੇ ਕਈ ਬੱਚੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਫਿਰ ਫਾਰਮੂਲਾ ਦੁੱਧ ਦੇਣਾ ਪੈਂਦਾ. ਕਈ ਵਾਰ ਮਾਵਾਂ ਨੂੰ ਵੀ ਦਿੱਕਤ ਆਉਂਦੀ ਆ ਦੁੱਧ ਪੈਦਾ ਕਰਨ ਵਿੱਚ ਜਾਂ ਕੋਈ ਹੋਰ ਸਮੱਸਿਆ ਇੱਦਾਂ ਦੀ.
ਜੀ, ਸੋ ਬਿਲਕੁਲ ਠੀਕ ਕਿਹਾ ਤੁਸੀਂ ਕਿ ਮਾਂ ਦਾ ਦੁੱਧ ਜਿਹੜਾ ਹੈਗਾ ਉਹ ਬੱਚੇ ਲਈ ਇੱਕ ਕੁਦਰਤੀ ਦੇਣ ਹੈ. ਇਸ ਵਿੱਚ ਉਹ ਸਾਰੇ ਹੀ ਪੌਸ਼ਟਿਕ ਪਦਾਰਥ ਸਹੀ ਮਾਤਰਾਵਾਂ ਵਿੱਚ ਹੁੰਦੇ ਨੇ ਜੋ ਕਿ ਉਸਦੇ ਬੱਚੇ ਦੇ ਵਧਣ ਫੁੱਲਣ ਵਿੱਚ ਮਦਦ ਕਰਦੇ ਨੇ. ਸੋ ਇਹ ਬਹੁਤ ਅਹਿਮ ਗੱਲ ਹੈ ਕਿ ਬੱਚੇ ਨੂੰ ਮਾਂ ਦਾ ਦੁੱਧ ਹੀ ਪਿਆਉਣਾ ਚਾਹੀਦਾ ਹੈ. ਸੋ ਇੱਥੇ ਨਰਸਿਸ ਬਹੁਤ ਹੈਲਪ ਕਰਦੀਆਂ ਨੇ ਜਿਹੜੇ ਵਿਦ ਇਨ ਅ ਕਪਲ ਆਫ ਡੇਜ਼ ਮਾਂ ਹੋਸਪਿਟਲ ਵਿੱਚ ਹੁੰਦੀ ਹੈ ਅਤੇ ਆਮ ਕਰਕੇ ਬੱਚੇ ਦੁੱਧ ਲੈਣ ਲੱਗ ਜਾਂਦੇ ਨੇ. ਔਰ ਇਹ ਉਸਦੇ ਵਿਕਾਸ ਲਈ ਪਹਿਲੇ ਔਰ ਇੰਪੋਰਟੈਂਟਲੀ ਜਿਹੜੇ ਪਹਿਲੇ ਕੁਛ ਘੰਟਿਆਂ ਦਾ ਔਰ ਕੁਛ ਦਿਨਾਂ ਦਾ ਦੁੱਧ ਹੈਗਾ ਉਹ ਬਹੁਤ ਹੀ ਬੱਚੇ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਇਨ ਅ ਪੋਜ਼ਿਟਿਵ ਵੇ. ਸੋ ਬੱਚੇ ਨੂੰ ਦੁੱਧ ਪਿਆਉਣ ਨਾਲ ਮਾਂ ਦੀ ਵੀ ਸਿਹਤ ਸੁਰੱਖਿਅਤ ਰਹਿੰਦੀ ਹੈ, ਇਹ ਰਿਸਰਚ ਹੋਈ ਆ. ਜਿਹੜੀਆਂ ਔਰਤਾਂ ਆਪਣੇ ਬੱਚੇ ਨੂੰ ਦੁੱਧ ਪਿਆਉਂਦੀਆਂ ਨੇ ਉਹਨਾਂ ਨੂੰ ਬ੍ਰੈਸਟ ਕੈਂਸਰ ਦੀ ਦੀ ਜਿਹੜੀ ਪਰੇਸ਼ਾਨੀ ਜਿਹੜੀ ਕੰਡੀਸ਼ਨ ਹੈ ਉਹ ਵੀ ਘੱਟ ਜਾਂਦਾ ਉਹਨਾਂ ਦੇ ਰਿਸਕ ਫੈਕਟਰ. ਔਰ ਯੂਟਰਸ ਕੈਂਸਰ ਔਰ ਹੱਡੀਆਂ ਦਾ ਜਿਹੜਾ ਨਰਮ ਹੋਣ ਦਾ ਖਤਰਾ ਹੁੰਦਾ ਹੈ ਉਹ ਵੀ ਘੱਟ ਰਹਿੰਦਾ ਆ. ਸੋ ਮਾਂ ਦੇ ਜੀਵਨ ਦੇ ਜਿਹੜੇ ਪਹਿਲੇ 6 ਮਹੀਨੇ ਨੇ ਉਹ ਬੱਚੇ ਨੂੰ ਮਾਂ ਦੇ ਦੁੱਧ ਤੋਂ ਬਿਨਾਂ ਹੋਰ ਕਿਸੇ ਖੁਰਾਕ ਦੀ ਲੋੜ ਨਹੀਂ ਹੈ. ਸੋ ਇਹ ਅਕਸਰ ਆਮ ਕਰਕੇ ਆਪਾਂ ਜਿਹੜੇ ਆਪਣੇ ਕਲਚਰ ਵਿੱਚ ਕਈ ਵਾਰੀ ਉਹਨੂੰ ਵਿੱਚ ਦੁੱਧ ਵਿੱਚ ਪਾਣੀ ਵੀ ਪਿਆ ਲਈਦਾ ਆ. ਸੋ ਇਹ ਗੱਲ ਬਿਲਕੁਲ ਨਹੀਂ ਕਰਨੀ. 6 ਮਹੀਨੇ ਤੱਕ ਉਹਨੂੰ ਪਾਣੀ ਜਿਹੜਾ ਜਿੰਨਾ ਕੁ ਮਾਤਰਾ ਪਾਣੀ ਉਹਨੂੰ ਚਾਹੀਦਾ ਹੈ ਨਾ ਉਹਨੂੰ ਦੁੱਧ 'ਚੋਂ ਹੀ ਮਿਲਦਾ ਰਹਿਣਾ. ਜੇ ਉਹਨੂੰ ਪਾਣੀ ਦੇਣ ਲੱਗ ਜਾਵਾਂਗੇ ਤਾਂ ਉਹਨੇ ਦੁੱਧ ਘੱਟ ਲੈਣਾ. ਔਰ ਪਾਣੀ ਨੇ ਤਾਂ ਕੋਈ ਪੌਸ਼ਟਿਕ ਪਦਾਰਥ ਨਹੀਂ ਦੇਣੇ ਐਕਸੈਪਟ ਫੋਰ ਫਲੂਇਡਸ. ਔਰ ਦੁੱਧ ਹੀ ਉਹਦੇ ਲਈ ਇਨਫ ਹੈ 6 ਮਹੀਨਿਆਂ ਲਈ. ਸੋ ਇਹ ਟੈਕਨੀਕ ਰੱਖਣੀ ਬਹੁਤ ਜ਼ਰੂਰੀ ਹੈ ਕਿ ਜਦੋਂ ਔਰ ਜਿੰਨਾ ਔਰ ਇੱਕ ਹੋਰ ਟੈਕਨੀਕ ਹੈ ਕਿ ਜਿੰਨਾ ਬੱਚੇ ਨੂੰ ਮਾਂ ਦੁੱਧ ਪਿਆਏਗੀ ਉਨਾ ਹੀ ਉਹਦਾ ਦੁੱਧ ਪ੍ਰੋਡਿਊਸ ਹੋਊਗਾ. ਇਹ ਇੱਕ ਰਿਫਲੈਕਸ ਐਕਸ਼ਨ ਹੈਗਾ ਬੋਡੀ ਦਾ, ਜਿੰਨਾ ਦੁੱਧ ਪਿਆਈ ਜਾਏਗੀ ਉਨਾ ਦੁੱਧ ਆਏਗਾ. ਸੋ ਉਸ ਤੋਂ ਬਾਅਦ 6 ਮਹੀਨੇ ਤੋਂ ਬਾਅਦ ਉਹ ਚਾਈਲਡ ਹੈਲਥ ਨਰਸਿਸ ਵੀ ਸਲਾਹ ਦੇ ਦੇਣਗੀਆਂ ਕਿ ਕਿਹੜਾ ਪੌਸ਼ਟਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਭੋਜਨ ਦੇਣਾ ਸ਼ੁਰੂ ਕਰ ਸਕਦੇ ਹਾਂ. ਕੁਛ ਕੁ ਜਿਹੜੀਆਂ ਗੱਲਾਂ ਨੇ ਜਿਹੜੇ ਕੰਸਰਨਸ ਨੇ ਸਵਾਲ ਪੈਦਾ ਹੁੰਦੇ ਨੇ ਮਨਾਂ ਵਿੱਚ ਉਹ ਮੈਂ ਕੁਛ ਕੁ ਗੱਲਾਂ ਦੁਹਰਾ ਦਿਆਂ ਕਿ ਕਈ ਵਾਰੀ ਬੱਚੇ ਨੂੰ ਦੁੱਧ ਪਿਆਉਣ ਸਮੇਂ ਮਾਂ ਸੋਚਦੀ ਹੈ ਕਿ ਸ਼ਾਇਦ ਮੈਨੂੰ ਬਹੁਤ ਪਾਣੀ ਪੀਣਾ ਪਏਗਾ ਜੋ ਦੁੱਧ ਬਣਾਉਣ ਲਈ. ਸੋ ਇਹ ਜਿੰਨੀ ਕੁ ਪਿਆਸ ਲੱਗੇ ਉਨੀ ਉਹਨਾਂ ਪਾਣੀ ਪੀਣਾ ਜ਼ਰੂਰੀ ਹੈ. ਸੋ ਜਿਵੇਂ ਆਮ ਕਹਿੰਦੇ ਨੇ ਕਿ 2-3 ਲੀਟਰ ਤੱਕ ਪਾਣੀ ਇਹ ਹਿਸਾਬ ਦਾ ਮੰਨਿਆ ਜਾਂਦਾ. ਇਸ ਤੋਂ ਵੱਧ ਪਾਣੀ ਪੀਣ ਨਾਲ ਦੁੱਧ ਦੀ ਸਪਲਾਈ ਵਧਣ ਵਿੱਚ ਕੋਈ ਮਦਦ ਨਹੀਂ ਮਿਲੇਗੀ, ਸਗੋਂ ਘੱਟ ਸਕਦਾ ਹੈ. ਸੋ ਇਹ ਕੋਈ ਇਹ ਥੋੜ੍ਹਾ ਜਿਹਾ ਮਿਥ ਹੀ ਹੈਗਾ ਕਿ ਜਿੰਨਾ ਪਾਣੀ ਜ਼ਿਆਦਾ ਪੀਆਂਗੇ ਉਨਾ ਜ਼ਿਆਦਾ ਦੁੱਧ ਪ੍ਰੋਡਿਊਸ ਹੋਊਗਾ. ਦੂਜਾ ਇਹ ਆ ਕਿ ਖੁਰਾਕ ਦਾ ਕਿੰਨਾ ਕੁ ਅਸਰ ਹੋ ਸਕਦਾ ਹੈ. ਸੋ ਜਿਹੜਾ ਮੈਂ ਅੱਗੇ ਵੀ ਕਿਹਾ ਹੈ ਕਿ ਮਨੁੱਖੀ ਦੁੱਧ ਜਿਹੜਾ ਹੈਗਾ ਨਾ ਉਹ ਨਿਯਮਤ ਅਤੇ ਵਧੇਰੇ ਦੁੱਧ ਪਿਆਉਣ ਸਦਕਾ ਹੀ ਬਣਦਾ ਆ. ਕੇਵਲ ਉਦੋਂ ਹੀ ਮਾਂ ਦੇ ਦੁੱਧ ਦੀ ਸਪਲਾਈ ਘੱਟ ਸਕਦੀ ਹੈ ਜਦੋਂ ਔਰਤ ਦਾ ਭੋਜਨ ਬਹੁਤ ਹੀ ਘੱਟ ਜਾਏ, ਬਹੁਤ ਘੱਟ ਪੱਧਰ ਵਿੱਚ ਚਲਾ ਜਾਵੇ. ਜਿਵੇਂ ਕਿ ਕੋਈ ਬੰਦਾ ਜਿਵੇਂ ਹੈ ਨਾ ਫਾਕੇ ਹੀ ਕਰਨ ਲੱਗ ਜਾਵੇ. ਸੋ ਦੁੱਧ ਪਿਆਉਣ ਸਮੇਂ ਜੇ ਮਾਂ ਦੀ ਖੁਰਾਕ ਘੱਟ ਹੈ ਤਾਂ ਉਸਦੇ ਦੁੱਧ ਦੀ ਸਪਲਾਈ ਉੱਤੇ ਕੋਈ ਅਸਰ ਨਹੀਂ ਹੁੰਦਾ, ਪਰ ਉਸਦੀ ਸਿਹਤ ਅਤੇ ਤਾਕਤ 'ਤੇ ਜ਼ਰੂਰ ਉਹਦਾ ਅਸਰ ਹੋ ਸਕਦਾ ਹੈ. ਸੋ ਇਹ ਗੱਲ ਧਿਆਨ ਰੱਖਣ ਦੀ ਜ਼ਰੂਰਤ ਹੈ. ਕਈ ਵਾਰੀ ਆਪਾਂ ਉੱਪਰਲੇ ਲੋਕ ਜੇ ਦੁੱਧ ਦੀ ਪਰੇਸ਼ਾਨੀ ਹੁੰਦੀ ਹੈ ਉਤਲੇ ਜਿਹੜੇ ਲੋਕ ਕਈ ਵਾਰੀ ਕਹਿ ਦਿੰਦੇ ਆ ਕਿ ਸ਼ਾਇਦ ਮਾਂ ਦਾ ਭੋਜਨ ਪੌਸ਼ਟਿਕ ਨਹੀਂ ਹੈ ਜਾਂ ਭੋਜਨ ਚੰਗਾ ਨਹੀਂ ਹੈ. ਸੋ ਇਹ ਬਹੁਤ ਜ਼ਿਆਦਾ ਸਹੀ ਖਿਆਲ ਨਹੀਂ ਹੈਗਾ. ਵਜ਼ਨ ਵੀ ਜਿਹੜਾ ਮਾਂ ਦਾ ਵਜ਼ਨ ਹੈ ਸਗੋਂ ਦੁੱਧ ਪਿਆਉਣ ਦੇ ਸਮੇਂ ਸਗੋਂ ਘੱਟਦਾ ਘਟਣਾ ਸੌਖਾ ਹੋ ਜਾਂਦਾ ਹੈ ਜੇ ਮਾਂ ਦੁੱਧ ਪਿਆਉਂਦੀ ਹੈ ਉਹਦਾ ਆਪਣਾ ਵਜ਼ਨ ਜਲਦੀ ਘੱਟਦਾ ਹੈ ਇਸ ਰਿਸਰਚ ਕਹਿੰਦੀ ਆ। ਫਿਰ ਕਈ ਵਾਰੀ ਅਕਸਰ ਗੱਲ ਆਉਂਦੀ ਹੈ ਕਿ ਬੱਚੇ ਨੂੰ ਦੁੱਧ ਪਿਆਉਣ ਲਈ ਪਿਆਉਣ ਦੇ ਸਮੇਂ ਜਾਂ ਦੁੱਧ ਪਿਆਉਣ ਦੇ ਡਿਊਰਿੰਗ ਬ੍ਰੈਸਟ ਫੀਡਿੰਗ ਕਿ ਉਹ ਕਸਰਤ ਕਰ ਸਕਦੀ ਹੈ ਕਿ ਨਹੀਂ। ਸੋ ਇਹ ਆਮ ਗੱਲ ਆਉਂਦੀ ਆ। ਬੱਚੇ ਨੂੰ ਦੁੱਧ ਪਿਆਉਣ ਵਾਲੀਆਂ ਔਰਤਾਂ ਸਮੇਤ ਹਰੇਕ ਲਈ ਹਲਕੀ ਤੋਂ ਦਰਮਿਆਨ ਨਿਯਮਤ ਕਸਰਤ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਆਲਵੇਜ਼। ਜੇ ਬਹੁਤੀ ਤੇਜ਼ ਕਸਰਤ ਕਰਨ ਦਾ ਵਿਚਾਰ ਹੈ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਮਾਂ ਕਸਰਤ ਤੋਂ ਪਹਿਲਾਂ ਬੱਚੇ ਨੂੰ ਦੁੱਧ ਪਿਆ ਲਵੇ। ਸੋ ਕਸਰਤ ਕਰਨ ਸਮੇਂ ਜਿਹੜੀਆਂ ਮਸਲਸ ਤੋਂ ਜਿਹੜਾ ਬਣਿਆ ਲੈਕਟਿਕ ਐਸਿਡ ਹੁੰਦਾ ਹੈ ਉਹ ਕੁਝ ਸਮੇਂ ਲਈ ਦੁੱਧ ਦਾ ਸਵਾਦ ਬਦਲ ਸਕਦਾ ਹੈ ਤੇ ਬੱਚਾ ਉਸ ਤੋਂ ਨਾ ਨੁੱਕਰ ਕਰ ਸਕਦਾ ਹੈ। ਸੋ ਇਸ ਨਾਲ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੈ ਲੈਕਟਿਕ ਐਸਿਡ ਤੋਂ, ਬਟ ਉਹਨੂੰ ਥੋੜਾ ਟੇਸਟ ਚੇਂਜ ਹੋ ਸਕਦਾ ਹੈ। ਸੋ ਜੇ ਜਿਵੇਂ ਕਿ ਕਈ ਔਰਤਾਂ 2-3 ਮਹੀਨਿਆਂ ਬਾਅਦ ਹੋ ਸਕਦਾ ਅੱਛੀ ਕਸਰਤ ਕਰਨਾ ਚਾਹੁਣ ਜਾਂ ਦੇ ਵਾਂਟ ਟੂ ਗੋ ਬੈਕ ਟੂ ਦਾ ਜਿਮ ਜਾਂ ਕੁਛ ਹੋਰ ਕਰੇ ਫਿਟਨੈਸ ਲਈ ਅੱਛੀ ਕਸਰਤ ਦੇਰ ਤੱਕ ਕਸਰਤ ਕਰਨਾ ਚਾਹੁਣ। ਸੋ ਇਹ ਨੁਸਖਾ ਜ਼ਰੂਰ ਯਾਦ ਰੱਖਣ ਕਿ ਕਸਰਤ ਤੋਂ ਪਹਿਲਾਂ ਬੱਚੇ ਨੂੰ ਦੁੱਧ ਪਿਆ ਲੈਣ ਤਾਂ ਕਿ ਉਹ ਲੈਕਟਿਕ ਐਸਿਡ ਦਾ ਜਿਹੜਾ ਹੈਗਾ ਨਾ ਉਹ ਅਸਰ ਨਾ ਜਾਵੇ। ਬਾਕੀ ਆਰਾਮ ਕਰਨਾ ਕਿੰਨਾ ਕੁ ਜ਼ਰੂਰੀ ਹੈ ਇਹ ਵੀ ਅਕਸਰ ਪੁੱਛਿਆ ਜਾਂਦਾ ਹੈ। ਬਹੁਤੀਆਂ ਨਵੀਆਂ ਮਾਵਾਂ ਪਹਿਲੇ ਕੁਝ ਕੁ ਦਿਨ ਮਹੀਨੇ ਜਿਹੜੇ ਉਹ ਆਮ ਕਰਕੇ ਥਕਾਵਟ ਮਹਿਸੂਸ ਕਰਦੀਆਂ ਨੇ, ਉਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ, ਕਿਉਂਕਿ ਉਹ ਆਪਣੇ ਬੱਚੇ ਨੂੰ ਰਾਤ ਸਮੇਂ ਜਾਗ ਕੇ ਵੀ ਦੁੱਧ ਪਿਆਉਂਦੀਆਂ ਨੇ। ਦਿਨ ਵੇਲੇ ਸੋ ਬੱਚੇ ਦੇ ਸੌਣ ਸਮੇਂ ਆਰਾਮ ਕਰਨਾ ਚੰਗਾ ਹੁੰਦਾ ਹੈ, ਉਹਦੀ ਓਵਰਆਲ ਸਿਹਤ ਲਈ ਬਹੁਤ ਜ਼ਰੂਰੀ ਆ। ਔਰ ਸਪੈਸ਼ਲੀ ਜਦੋਂ ਉਹ ਬ੍ਰੈਸਟ ਫੀਡ ਕਰ ਰਹੀ ਹੈ, ਕਿਉਂਕਿ ਉਹ ਅਕਸਰ ਬ੍ਰੈਸਟ ਫੀਡ ਕਰਨ ਲਈ ਉਹ ਰਾਤਾਂ ਨੂੰ ਜਾਗੇਗੀ। ਬਾਕੀ ਦੋ ਗੱਲਾਂ ਹੋਰ ਮੈਂ ਪ੍ਰੀਤਿੰਦਰ ਜੀ ਦੱਸਦਿਆਂ ਕਿ ਜਿਹੜਾ ਸਮੋਕਿੰਗ ਹੈਗਾ ਬ੍ਰੈਸਟ ਫੀਡਿੰਗ ਲਈ, ਸਮੋਕਿੰਗ ਤਾਂ ਵੈਸੇ ਹੀ ਠੀਕ ਨਹੀਂ ਹੈਗਾ, ਬਟ ਬ੍ਰੈਸਟ ਫੀਡਿੰਗ ਲਈ ਸਮੋਕਿੰਗ ਜਿਹੜੀ ਹੈਗੀ ਉਹ ਬਹੁਤ ਬੱਚੇ ਨੂੰ ਪਰੇਸ਼ਾਨ ਕਰ ਸਕਦੀ ਹੈ। ਸੋ ਇਹ ਈਵਨ ਕਿ ਜੇ ਕੋਈ ਘਰ ਆਉਂਦਾ ਆ ਤੇ ਉਹ ਸਮੋਕ ਬਾਹਰੋਂ ਕਰਕੇ ਆਵੇ ਜਾਂ ਅਵਲ ਤਾਂ ਨਾ ਹੀ ਕਰੇ, ਕਿਉਂਕਿ ਸਮੋਕ ਜੇ ਉਹ ਬਾਹਰੋਂ ਵੀ ਕਰਕੇ ਆਉਂਦਾ ਔਰ ਬੱਚੇ ਨੂੰ ਚੁੱਕਦਾ ਹੈ ਤਾਂ ਉਹ ਸੈਕੰਡਰੀ ਸਮੋਕਿੰਗ ਦਾ ਸ਼ਿਕਾਰ ਹੋ ਜਾਂਦਾ ਆ ਔਰ ਇਹ ਬੱਚੇ ਲਈ ਠੀਕ ਨਹੀਂ ਹੈਗਾ। ਸੋ ਪਰਿਵਾਰ ਦੇ ਜੀਆਂ ਨੂੰ ਕੁਛ ਰੂਲਸ ਬਣਾਉਣੇ ਚਾਹੀਦੇ ਨੇ ਕਿ ਘਰ ਵਿੱਚ ਜਿਹੜਾ ਬੱਚਾ ਹੈਗਾ ਛੋਟਾ ਜਿਹੜਾ ਬੱਚਾ ਹੈ ਉਹ ਜਿਸ ਘਰ ਵਿੱਚ ਰਹਿੰਦਾ ਹੈ ਉਸ ਘਰ ਵਿੱਚ ਸਮੋਕਿੰਗ ਦੀ ਇਜਾਜ਼ਤ ਨਾ ਦਿੱਤੀ ਜਾਵੇ। ਔਰ ਸ਼ਰਾਬ ਦਾ ਜਿਹੜਾ ਹੈਗਾ ਉਹਦਾ ਮਾਂ ਦੇ ਦੁੱਧ ਤੇ ਵੀ ਅਸਰ ਹੁੰਦਾ ਹੈ, ਕਿਉਂਕਿ ਸ਼ਰਾਬ ਜਿਹੜੀ ਹੈ ਮਾਂ ਦੇ ਦੁੱਧ ਵਿੱਚ ਪਹੁੰਚ ਜਾਂਦੀ ਹੈ। ਦੁੱਧ ਵਿੱਚ ਸ਼ਰਾਬ ਦੀ ਮਾਤਰਾ ਓਨੀ ਹੀ ਹੁੰਦੀ ਹੈ ਜਿੰਨੀ ਕਿ ਮਾਂ ਦੇ ਖੂਨ ਵਿੱਚ ਹੁੰਦੀ ਹੈ ਸ਼ਰਾਬ ਪੀਣ ਸਮੇਂ। ਸੋ ਇਹ ਕਾਫੀ ਸਟਰੋਂਗ ਮੈਸੇਜ ਹੈਗਾ ਕਿ ਬੱਚੇ ਨੂੰ ਦੁੱਧ ਪਿਆਉਣ ਸਮੇਂ ਸ਼ਰਾਬ ਨਹੀਂ ਪੀਣੀ ਚਾਹੀਦੀ। ਉਹ ਦੁੱਧ ਦੇ ਪ੍ਰਭਾਵਿਤ ਜਿਹੜੇ ਉਹਦੇ ਪ੍ਰਵਾਹ ਨੂੰ ਉਹਦੇ ਪ੍ਰੋਡਕਸ਼ਨ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਤੇ ਬੱਚੇ ਨੂੰ ਬਹੁਤ ਅਫੈਕਟ ਕਰ ਸਕਦੀ ਹੈ। ਉਹਦਾ ਸਵਾਦ ਵੀ ਬਦਲ ਸਕਦੀ ਹੈ, ਬਟ ਨਿਊਟ੍ਰੀਸ਼ਨਲੀ ਔਰ ਫਿਜ਼ੀਕਲੀ ਬੱਚੇ ਨੂੰ ਅਲਕੋਹਲ ਦਾ ਬਹੁਤ ਮਾੜਾ ਅਸਰ ਹੋ ਸਕਦਾ। ਸੋ ਇਹ ਅਹਿਮ ਗੱਲਾਂ ਨੇ ਜੋ ਨਾ ਜਾਣੇ ਕੌਣ ਹੋ ਸਕਦਾ ਹੈ, ਕੋਈ ਮਾਂ ਸ਼ਰਾਬ ਪੀਂਦੀ ਹੋਵੇ ਜਾਂ ਸਮੋਕਿੰਗ ਕਰਦੀ ਹੋਵੇ, ਜ਼ਰੂਰੀ ਹੈ ਕਿ ਇਹ ਗੱਲਾਂ ਦਾ ਧਿਆਨ ਰੱਖੇ।
ਜੀ ਬਹੁਤ ਬਹੁਤ ਮਿਹਰਬਾਨੀ ਗਗਨ ਜੀ, ਜੱਚੇ ਬੱਚੇ ਦੀ ਤੰਦਰੁਸਤੀ ਨੂੰ ਲੈ ਕੇ ਕੁਛ ਨੁਕਤੇ ਆਪਾਂ ਵਿਚਾਰੇ ਨੇ ਅਤੇ ਆਉਣ ਵਾਲੇ ਸਮੇਂ 'ਚ ਆਪਾਂ ਹੋਰ ਕਿਸੇ ਸਿਹਤ ਵਿਸ਼ੇ 'ਤੇ ਵੀ ਜ਼ਰੂਰ ਰਾਬਤਾ ਕਰਾਂਗੇ, ਤੁਹਾਡੇ ਨਾਲ ਚਰਚਾ ਕਰਾਂਗੇ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ।
ਥੈਂਕਸ ਫੋਰ ਹੈਵਿੰਗ ਮੀ ਪ੍ਰੀਤਿੰਦਰ। ਸੋ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
sbs.com.au